ਰੇਡੀਓ ਕੈਨੇਡਾ ਇੰਟਰਨੈਸ਼ਨਲ ਦੇ ਪੰਜਾਬੀ ਪੋਡਕਾਸਟ ਵਿੱਚ ਤੁਹਾਡਾ ਸਵਾਗਤ ਹੈ। ਇਸ ਹਫਤੇ ਦੀਆਂ ਅਹਿਮ ਖਬਰਾਂ ਦੇ ਨਾਲ ਮੈਂ ਹਾਂ ਤਾਬਿਸ਼ ਨਕਵੀ। ਸਭ ਤੋਂ ਪਹਿਲਾਂ ਹੈੱਡਲਾਈਨਸ। 2 ਮਹੀਨਿਆਂ ਵਾਸਤੇ GST ਤੋਂ ਛੋਟ ਦੇਣ ਵਾਲਾ ਬਿੱਲ ਹਾਊਸ ਆਫ ਕਾਮਨਜ਼ ਵਿੱਚ ਪਾਸ। ਵਿਦਿਆਰਥੀਆਂ ਦੇ ਘਟਦੇ ਦਾਖਲਿਆਂ ਕਰਕੇ ਸ਼ੈਰੀਡਨ ਕਾਲਜ 40 ਪ੍ਰੋਗਰਾਮਾਂ ਨੂੰ ਕਰੇਗਾ ਮੁਅੱਤਲ। ਸਟਾਫ 'ਚ ਵੀ ਹੋਵੇਗੀ ਕਟੌਤੀ। ਟਰੰਪ ਵੱਲੋਂ ਕੈਨੇਡਾ ਅਤੇ ਮੈਕਸੀਕੋ ਤੋਂ ਆਉਣ ਵਾਲੀਆਂ ਵਸਤਾਂ 'ਤੇ 25% ਟੈਰਿਫ ਲਗਾਉਣ ਦੀ ਧਮਕੀ। ਅਤੇ CBC ਸਣੇ ਕੈਨੇਡੀਅਨ ਨਿਊਜ਼ ਅਦਾਰਿਆਂ ਨੇ ChatGPT ਦੇ ਡਿਵੈਲਪਰ OpenAI 'ਤੇ ਠੋਕਿਆ ਮੁਕੱਦਮਾ। ਬੱਚਿਆਂ ਦੇ ਖਿਡੌਣੇ, ਕਿਤਾਬਾਂ, ਰੈਸਟੋਰੈਂਟ ਦੇ ਖਾਣੇ, ਬੀਅਰ ਅਤੇ ਵਾਈਨ ਸਮੇਤ ਕਈ ਚੀਜ਼ਾਂ ਤੋਂ 2 ਮਹੀਨਿਆਂ ਲਈ ਫੈਡਰਲ ਸੇਲਸ ਟੈਕਸ ਯਾਨੀ GST ਨੂੰ ਹਟਾਉਣ ਵਾਲਾ ਜਿਹੜਾ ਬਿੱਲ ਹੈ ਉਹ ਹਾਊਸ ਆਫ ਕਾਮਨਜ਼ ਨੇ ਪਾਸ ਕਰ ਦਿੱਤਾ ਹੈ। ਜਿਵੇਂ ਕਿ ਉਮੀਦ ਸੀ, ਇਸ ਬਿੱਲ ਨੂੰ ਪਾਸ ਕਰਨ ਵਿੱਚ NDP ਨੇ ਘੱਟ ਗਿਣਤੀ ਲਿਬਰਲ ਸਰਕਾਰ ਦੀ ਮਦਦ ਕੀਤੀ ਹੈ। ਕੰਜ਼ਰਵੇਟਿਵਸ ਨੇ ਇਸ ਬਿੱਲ ਨੂੰ ਆਰਜ਼ੀ 2 ਮਹੀਨਿਆਂ ਦੀ ਟੈਕਸ ਟ੍ਰਿਕ ਦੱਸਿਆ ਅਤੇ ਇਹਦੇ ਅਗੇਂਸਟ ਵੋਟ ਪਾਈ ਅਤੇ ਬਲੌਕ ਕਿਊਬੇਕਵਾ ਨੇ ਵੀ ਇਸ ਬਿੱਲ ਦਾ ਵਿਰੋਧ ਕੀਤਾ। ਹੁਣ ਬਿੱਲ ਸੈਨੇਟ ਕੋਲ ਜਾਵੇਗਾ। ਪਾਸ ਹੋਣ ਤੋਂ ਬਾਅਦ ਇਹ ਕਾਨੂੰਨ 14 ਦਸੰਬਰ ਤੋਂ 15 ਫਰਵਰੀ 2025 ਤੱਕ 2 ਮਹੀਨੇ ਦਾ ਜਿਹੜਾ ਇਹ ਵਕਫਾ ਹੈ ਇਹਦੇ ਵਿੱਚ GST ਤੋਂ ਛੋਟ ਮਿਲੇਗੀ। ਲਿਬਰਲਸ ਨੇ ਸ਼ੁਰੂਆਤ ਵਿੱਚ 2 ਮਹੀਨੇ ਦੀ GST ਛੋਟ ਦੇ ਨਾਲ ਕੁਝ ਕੈਨੇਡੀਅਨਸ ਨੂੰ $250 ਦਾ ਚੈੱਕ ਭੇਜਣ ਦਾ ਵੀ ਪਲਾਨ ਐਲਾਨਿਆ ਸੀ। ਕਿਹਨਾਂ ਨੂੰ ਮਿਲਣਾ ਸੀ ਇਹ ਚੈੱਕ? 2023 ਦੇ ਵਿੱਚ ਜਿਹੜੇ ਪਰਿਵਾਰਾਂ ਦੀ $1.5 ਲੱਖ ਤੋਂ ਘੱਟ ਆਮਦਨ ਸੀ ਉਹਨਾਂ ਨੂੰ ਇਹ $250 ਦੇ ਚੈੱਕ ਜਾਰੀ ਕੀਤੇ ਜਾਣੇ ਸਨ, ਪਰ ਕੁਝ ਕੈਨੇਡੀਅਨਸ ਨੇ ਇਸ ਭੁਗਤਾਨ ਤੋਂ ਸੱਖਣੇ ਹੋਣ 'ਤੇ ਚਿੰਤਾ ਜ਼ਾਹਰ ਕੀਤੀ ਸੀ। ਉਸ ਤੋਂ ਬਾਅਦ NDP ਨੇ ਧਮਕੀ ਦਿੱਤੀ ਸੀ ਕਿ ਜੇ ਸਰਕਾਰ ਇਹਨਾਂ ਦੋਵੇਂ ਪਲੈਨਸ ਲਈ ਵੱਖੋ ਵੱਖਰੇ ਬਿੱਲ ਨਹੀਂ ਲਿਆਉਂਦੀ ਤਾਂ ਉਹ ਇਸ ਪੂਰੇ ਪੈਕੇਜ ਨੂੰ ਹੀ ਸਪੋਰਟ ਨਹੀਂ ਕਰਨਗੇ। ਲਿਬਰਲਸ ਨੇ ਵੀਰਵਾਰ ਰਾਤ ਨੂੰ ਹਾਊਸ ਆਫ ਕਾਮਨਜ਼ ਵੱਲੋਂ ਪਾਸ ਕੀਤੇ ਬਿੱਲ ਵਿੱਚ ਚੈੱਕ ਵਾਲਾ ਜਿਹੜਾ ਨੁਕਤਾ ਹੈ ਉਹ ਸ਼ਾਮਲ ਨਹੀਂ ਕੀਤਾ। ਹੁਣ ਇਹ ਪਤਾ ਨਹੀਂ ਕਿ ਉਹ ਚੈੱਕ ਵਾਲੀ ਜਿਹੜਾ ਮੁੱਦਾ ਹੈ ਇਹਦੇ ਬਾਬਤ ਕੋਈ ਅਲੱਗ ਬਿੱਲ ਕਦੋਂ ਪੇਸ਼ ਕਰਨਗੇ। NDP ਲੀਡਰ ਜਗਮੀਤ ਸਿੰਘ ਨੇ ਕਿਹਾ ਸੀ ਕਿ ਜੇ ਲਿਬਰਲ ਸਰਕਾਰ $250 ਦੇ ਚੈੱਕ ਵਾਲੇ ਉਪਾਅ ਦਾ ਦਾਇਰਾ ਵਧਾਉਂਦਿਆਂ ਇਹਦੇ ਵਿੱਚ ਵਿਸਥਾਰ ਕਰਦਿਆਂ ਇਸ ਵਿੱਚ ਰਿਟਾਇਰ ਹੋ ਚੁੱਕੇ ਸੀਨੀਅਰਸ, ਡਿਸੇਬਿਲਿਟੀ ਵਾਲੇ ਲੋਕਾਂ ਅਤੇ ਇੰਜਰਡ ਵਰਕਰਾਂ ਨੂੰ ਸ਼ਾਮਲ ਨਹੀਂ ਕਰਦੀ ਤਾਂ ਉਹਨਾਂ ਦੀ ਪਾਰਟੀ ਸਮਰਥਨ ਨਹੀਂ ਕਰੇਗੀ। ਲਿਬਰਲ ਸਰਕਾਰ ਨੇ ਬੁੱਧਵਾਰ ਨੂੰ ਬਿੱਲ ਪੇਸ਼ ਕੀਤਾ ਸੀ ਜੋ ਅਗਲੇ ਮਹੀਨੇ ਸ਼ੁਰੂ ਹੋਣ ਵਾਲੀ GST ਛੋਟ ਦੇ ਵਾਅਦੇ ਨੂੰ ਪੂਰਾ ਕਰੇਗਾ। ਪ੍ਰਾਈਮ ਮਿਨਿਸਟਰ ਟਰੂਡੋ ਨੇ ਟੈਕਸ ਹੌਲੀਡੇ ਨੂੰ ਇੱਕ ਕਿਫਾਇਤੀ ਉਪਾਅ ਵਜੋਂ ਦਰਸਾਇਆ ਸੀਗਾ, ਜਿਸ ਦਾ ਮਕਸਦ ਰਹਿਣ ਸਹਿਣ ਦੀ ਵਧੀ ਲਾਗਤ ਦੇ ਭਾਰ ਨੂੰ ਹੌਲਾ ਕਰਨਾ ਹੈ। ਕੁਝ ਇਕੋਨੋਮਿਸਟ ਨੇ ਆਗਾਹ ਕੀਤਾ ਹੈ ਕਿ ਵੀ ਇਸ ਮੈਜਰ ਕਾਰਨ ਮਹਿੰਗਾਈ ਉੱਪਰ ਵੱਲ ਨੂੰ ਜਾ ਸਕਦੀ ਹੈ। NDP ਜਿਸਨੇ ਇਸ ਫਾਲ ਸੀਜ਼ਨ ਦੇ ਸ਼ੁਰੂ ਵਿੱਚ ਲਿਬਰਲਸ ਨਾਲ ਤੋੜ ਵਿਛੋੜਾ ਕਰ ਲਿਆ ਸੀਗਾ, ਸਮਰਥਨ ਸਮਝੌਤਾ ਸਮਾਪਤ ਕਰ ਦਿੱਤਾ ਸੀ, ਉਹ GST ਨੂੰ ਰੋਜ਼ਮਰਾ ਦੀਆਂ ਜਿਹੜੀਆਂ ਅਸੈਂਸ਼ੀਅਲ ਗੁੱਡਸ ਨੇ ਉਹਨਾਂ ਤੋਂ ਪਰਮਾਨੈਂਟਲੀ ਹਟਾਉਣ ਦੀ ਮੰਗ ਕਰ ਰਹੀ ਹੈ। ਫੈਡਰਲ ਅਨੁਮਾਨਾਂ ਅਨੁਸਾਰ ਇਹ ਜਿਹੜੀ ਟੈਕਸ ਬ੍ਰੇਕ ਹੈ ਇਹਦੇ ਕਰਕੇ ਸਰਕਾਰੀ ਰੈਵਨਿਊ ਨੂੰ $1.6 ਬਿਲੀਅਨ ਦਾ ਨੁਕਸਾਨ ਹੋਵੇਗਾ ਅਤੇ $250 ਦੇ ਚੈੱਕਾਂ ਕਰਕੇ ਸਰਕਾਰੀ ਖਜ਼ਾਨੇ ਨੂੰ $4.68 ਬਿਲੀਅਨ ਦੀ ਲਾਗਤ ਆਵੇਗੀ। ਹੁਣ ਅਮਰੀਕਾ ਦੇ ਵਿੱਚ ਪ੍ਰੈਜ਼ੀਡੈਂਟ ਇਲੈਕਟ ਡੋਨਲਡ ਟਰੰਪ ਦੀ ਗੱਲ ਕਰ ਲੈਂਦੇ ਹਾਂ। ਲੰਘੇ ਸੋਮਵਾਰ ਨੂੰ ਡੋਨਲਡ ਟਰੰਪ ਨੇ ਧਮਕੀ ਦਿੱਤੀ ਕਿ ਉਹ ਆਪਣੇ ਦਫ਼ਤਰ ਦੇ ਪਹਿਲੇ ਦਿਨ ਯਾਨੀ 20 ਜਨਵਰੀ 2025 ਨੂੰ ਕੈਨੇਡਾ ਅਤੇ ਮੈਕਸੀਕੋ ਤੋਂ ਅਮਰੀਕਾ ਵਿੱਚ ਦਾਖਲ ਹੋਣ ਵਾਲੀਆਂ ਵਸਤੂਆਂ 'ਤੇ ਟੈਰਿਫ ਠੋਕ ਦੇਣਗੇ, ਕਦੋਂ ਤੱਕ? ਜਦ ਤੱਕ ਇਹ ਦੇਸ਼ ਆਪਣੇ ਵੱਲੋਂ ਹੁੰਦੇ ਡਰੱਗਸ ਅਤੇ ਪ੍ਰਵਾਸੀਆਂ ਦੇ ਪ੍ਰਵਾਹ ਨੂੰ ਨੱਥ ਨਹੀਂ ਪਾਉਂਦੇ। ਆਪਣੇ ਸੋਸ਼ਲ ਮੀਡੀਆ ਪਲੈਟਫਾਰਮ ਟਰੂਥ ਸੋਸ਼ਲ 'ਤੇ ਟਰੰਪ ਨੇ ਲਿਖਿਆ, ਕੋਟ, ਇਹ ਟੈਰਿਫ ਉਦੋਂ ਤੱਕ ਲਾਗੂ ਰਹੇਗਾ ਜਦੋਂ ਤੱਕ ਡਰੱਗਸ, ਖਾਸ ਤੌਰ 'ਤੇ ਫੈਂਟਨਿਲ ਅਤੇ ਸਾਰੇ ਗੈਰ ਕਾਨੂੰਨੀ ਵਿਦੇਸ਼ੀ ਸਾਡੇ ਦੇਸ਼ 'ਤੇ ਘੁਸਪੈਠ ਨੂੰ ਬੰਦ ਨਹੀਂ ਕਰਦੇ। ਟਰੰਪ ਨੇ ਲਿਖਿਆ ਕਿ ਮੈਕਸੀਕੋ ਅਤੇ ਕੈਨੇਡਾ ਦੋਵਾਂ ਕੋਲ ਇਸ ਲੰਬੇ ਸਮੇਂ ਤੋਂ ਚੱਲ ਰਹੀ ਸਮੱਸਿਆ ਨੂੰ ਆਸਾਨੀ ਨਾਲ ਹੱਲ ਕਰਨ ਦਾ ਪੂਰਾ ਅਧਿਕਾਰ ਅਤੇ ਸ਼ਕਤੀ ਹੈ। ਅਸੀਂ ਡਿਮਾਂਡ ਕਰਦੇ ਹਾਂ ਕਿ ਉਹ ਇਸ ਸ਼ਕਤੀ ਦੀ ਵਰਤੋਂ ਕਰਨ ਅਤੇ ਜਦੋਂ ਤੱਕ ਉਹ ਅਜਿਹਾ ਕਰਦੇ ਨੇ ਇਹ ਉਹਨਾਂ ਲਈ ਬਹੁਤ ਵੱਡੀ ਕੀਮਤ ਚੁਕਾਉਣ ਦਾ ਸਮਾਂ ਹੈ। ਇਹਨਾਂ ਟੈਰਿਫਸ ਨਾਲ ਵੱਡਾ ਆਰਥਿਕ ਝਟਕਾ ਲੱਗ ਸਕਦਾ ਹੈ ਕਿਉਂਕਿ ਇਸ ਨਾਲ ਕੈਨੇਡੀਅਨ ਅਤੇ ਮੈਕਸੀਕਨ ਉਤਪਾਦਾਂ ਦੀ ਸਭ ਤੋਂ ਇੰਪੋਰਟੈਂਟ ਮਾਰਕੀਟ USA ਉਹਦੇ ਵਿੱਚ ਉਹਨਾਂ ਦੇ ਪ੍ਰੋਡਕਟਸ ਦੀ ਕੀਮਤ ਵੱਧ ਜਾਣੀ ਹੈ। ਕੈਨੇਡੀਅਨ ਬਾਰਡਰ ਬਾਰੇ ਟਰੰਪ ਦੀ ਸ਼ਿਕਾਇਤ ਵੈਸੇ ਅਚਾਨਕ ਨਹੀਂ ਆਈ ਹੈ। ਕੈਨੇਡਾ ਤੋਂ ਅਮਰੀਕਾ ਵੱਲ ਹੁੰਦਾ ਜਿਹੜਾ ਇਰੈਗੂਲਰ ਮਾਈਗ੍ਰੇਸ਼ਨ ਹੈ ਇਹ ਪਿਛਲੇ ਕੁਝ ਸਾਲਾਂ 'ਚ ਬਹੁਤ ਵਧਿਆ ਹੈ। ਟਰੰਪ ਵੱਲੋਂ ਚੁਣੇ ਗਏ ਮੁੱਖ ਬਾਰਡਰ ਅਤੇ ਇਮੀਗ੍ਰੇਸ਼ਨ ਅਧਿਕਾਰੀ ਟੌਮ ਹੋਮੈਨ ਕਈ ਵਾਰੀ ਨਾਰਦਰਨ ਬਾਰਡਰ ਯਾਨੀ ਕੈਨੇਡੀਅਨ ਬਾਰਡਰ ਨੂੰ ਨੈਸ਼ਨਲ ਸਿਕਿਉਰਿਟੀ ਥ੍ਰੈਟ ਆਖ ਚੁੱਕੇ ਨੇ। ਟਰੰਪ ਦੀ ਧਮਕੀ ਤੋਂ ਬਾਅਦ ਟਰੂਡੋ ਨੇ ਸੋਮਵਾਰ ਸ਼ਾਮ ਨੂੰ ਉਹਨਾਂ ਨਾਲ ਫੋਨ 'ਤੇ ਗੱਲ ਕੀਤੀ ਅਤੇ ਮੰਗਲਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਦੱਸਿਆ ਕਿ ਵੀ ਦੋਵਾਂ ਲੀਡਰਾਂ ਦਰਮਿਆਨ ਗੱਲਬਾਤ ਚੰਗੀ ਰਹੀ ਸੀ। ਟਰੂਡੋ ਨੇ ਕਿਹਾ, ਕੋਟ, ਅਸੀਂ ਸਪਸ਼ਟ ਤੌਰ 'ਤੇ ਇਸ ਬਾਰੇ ਗੱਲ ਕੀਤੀ, ਸਾਡੇ ਦੋਵਾਂ ਦੇਸ਼ਾਂ ਵਿਚਕਾਰ ਗੂੜੇ ਅਤੇ ਪ੍ਰਭਾਵਸ਼ਾਲੀ ਸੰਬੰਧ ਕਿਵੇਂ ਚੱਲਦੇ ਨੇ, ਅਸੀਂ ਕੁਝ ਚੁਣੌਤੀਆਂ ਬਾਰੇ ਗੱਲ ਕੀਤੀ ਜਿਨ੍ਹਾਂ 'ਤੇ ਅਸੀਂ ਮਿਲ ਕੇ ਕੰਮ ਕਰ ਸਕਦੇ ਹਾਂ। ਫੋਨ ਕਾਲ ਦੀ ਜਾਰੀ ਰੱਖਣ ਵਾਲੇ ਇੱਕ ਗਵਰਨਮੈਂਟ ਸੋਰਸ ਦੇ ਅਨੁਸਾਰ ਦੋਵਾਂ ਲੀਡਰਾਂ ਨੇ ਲਗਭਗ 10 ਮਿੰਟ ਗੱਲ ਕੀਤੀ ਸੀ ਅਤੇ ਮੁੱਖ ਤੌਰ ਤੇ ਵਪਾਰ ਅਤੇ ਬਾਰਡਰ ਸਿਕਿਉਰਿਟੀ ਤੇ ਚਰਚਾ ਕੀਤੀ। ਟਰੂਡੋ ਨੇ ਜ਼ਿਕਰ ਕੀਤਾ ਕਿ ਕੈਨੇਡਾ ਤੋਂ ਅਮਰੀਕਾ ਜਾਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਮੈਕਸੀਕੋ ਤੋਂ ਅਮਰੀਕਾ ਜਾਣ ਵਾਲਿਆਂ ਦੇ ਮੁਕਾਬਲੇ ਬਹੁਤ ਹੀ ਛੋਟਾ ਹਿੱਸਾ ਹੈ। ਪਰ ਹੁਣ ਜਿਹੜਾ ਇਹ ਉਹਨਾਂ ਦੇ ਟੈਰਿਫ ਦੀ 25% ਦੀ ਧਮਕੀ ਹੈ, ਇਹਦਾ ਕੈਨੇਡੀਅਨ ਇੰਡਸਟਰੀਜ਼ ਦੇ ਉੱਤੇ ਜਿਹੜਾ ਸੰਭਾਵੀ ਪ੍ਰਭਾਵ ਹੈ, ਇਹਦੇ ਬਾਰੇ ਚਿੰਤਾਵਾਂ ਚੱਲ ਰਹੀਆਂ ਨੇ। ਤੇ ਟਰੂਡੋ ਨੇ ਸ਼ੁੱਕਰਵਾਰ ਨੂੰ ਇਹ ਗੱਲ ਕਹੀ ਹੈ ਕਿ ਟਰੰਪ ਦੀਆਂ ਜਿਹੜੀਆਂ ਧਮਕੀਆਂ ਨੇ, ਇਹਨਾਂ ਨੂੰ ਗੰਭੀਰਤਾ ਨਾਲ ਲੈਣ ਦੀ ਜ਼ਰੂਰਤ ਹੈ। ਉਹਨਾਂ ਨੇ ਕਿਹਾ ਕਿ ਵੀ ਜਿਸ ਜਦੋਂ ਇਹ ਬੜਾ ਜ਼ਰੂਰੀ ਹੈ ਕਿ ਇਸ ਨੂੰ ਸਮਝਿਆ ਜਾਵੇ ਕਿ ਜਦੋਂ ਡੋਨਲਡ ਟਰੰਪ ਇਸ ਕਿਸਮ ਦੇ ਬਿਆਨ ਦਿੰਦੇ ਨੇ ਤਾਂ ਉਹ ਇਹਨੂੰ ਪੂਰਾ ਕਰਨ ਦੇ ਵੀ ਮਤਲਬ ਉਹਨਾਂ ਦੀ ਯੋਜਨਾ ਹੋ ਸਕਦੀ ਹੈ, ਤੇ ਇਹਦੇ ਬਾਰੇ ਦੇਰ ਇਜ਼ ਨੋ ਕੁਐਸਚਨ ਅਬਾਊਟ ਇਟ। ਤੇ ਟਰੂਡੋ ਨੇ ਕਿਹਾ ਕਿ ਵੀ ਜਿਹੜਾ ਇਹ ਟਰੰਪ ਦੇ ਟੈਰਿਫ ਧਮਕੀਆਂ ਨੇ, ਇਹਦੇ ਨਾਲ ਨਜਿੱਠਣ ਲਈ ਇੱਕ ਟੀਮ ਕੈਨੇਡਾ ਅਪਰੋਚ ਦੀ ਜ਼ਰੂਰਤ ਹੈ, ਯਾਨੀ ਕਿ ਸਾਰੇ ਕੈਨੇਡਾ ਨੂੰ ਇਕਜੁੱਟ ਹੋ ਕੇ, ਸਾਰੇ ਪ੍ਰੀਮੀਅਰਸ ਨੂੰ, ਸਾਰੇ ਪੱਧਰ ਦੀਆਂ ਸਰਕਾਰਾਂ ਨੂੰ ਇਕਜੁੱਟ ਹੋ ਕੇ ਕੰਮ ਕਰਨ ਦੀ ਜ਼ਰੂਰਤ ਹੈ। ਇਸ ਸਿਲਸਿਲੇ ਦੇ ਵਿੱਚ ਜਦੋਂ ਟਰੰਪ ਨੇ ਅਨਾਉਂਸਮੈਂਟ ਕੀਤੀ ਸੀ ਕਿ ਆਪਣਾ ਇਹ ਧਮਕੀ ਦਿੱਤੀ ਸੀ, ਉਸ ਤੋਂ ਬਾਅਦ ਟਰੂਡੋ ਨੇ ਕੈਨੇਡੀਅਨ ਪ੍ਰੀਮੀਅਰਸ ਦੇ ਨਾਲ ਵੀ ਮੁਲਾਕਾਤ ਕੀਤੀ ਸੀ। ਟਰੂਡੋ ਦੇ ਉਦਯੋਗ ਮੰਤਰੀ ਫ੍ਰੈਂਸੁਆ ਫਿਲਿਪ ਸ਼ੈਂਪੇਨ ਨੇ ਮੰਗਲਵਾਰ ਨੂੰ ਇਹ ਗੱਲ ਕਹੀ ਸੀ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿ ਵੀ ਟਰੰਪ ਦਾ ਥ੍ਰੈਟ ਹੈ, ਇਟ ਸ਼ੁੱਡ ਨਾਟ ਬੀ ਟੇਕਨ ਲਾਈਟਲੀ। ਪਰ ਉਹਨਾਂ ਨੇ ਕਿਹਾ ਸੀਗਾ ਕਿ ਵੀ ਹਜੇ ਵੀ ਅਮਰੀਕੀ ਹਮਰੁਤਬਾ ਨਾਲ ਗੱਲ ਕਰਨ ਦਾ ਸਮਾਂ ਹੈ, ਤੇ ਉਹਨਾਂ ਨੇ ਕਿਹਾ ਸੀਗਾ ਕਿ ਵੀ ਅਸੀਂ ਇਸ ਧਮਕੀ ਨੂੰ ਬਹੁਤ ਸੀਰੀਅਸਲੀ ਲੈ ਰਹੇ ਹਾਂ ਤੇ ਇਹਦੇ ਵਿੱਚ ਕੋਈ ਡਾਊਟ ਨਹੀਂ ਹੈ। ਇਮੀਗ੍ਰੇਸ਼ਨ ਮਿਨਿਸਟਰ ਨੇ ਟਰੰਪ ਦੀ ਟੈਰਿਫ ਦੀਆਂ ਧਮਕੀਆਂ ਤੋਂ ਬਾਅਦ ਕਿਹਾ ਸੀ ਕਿ ਕੈਨੇਡਾ ਅਮਰੀਕਾ ਦੇ ਨਾਲ ਲੱਗਦੀ ਸਰਹੱਦ ਤੇ ਬਹੁਤ ਸਾਰੇ ਉਪਾਵਾਂ ਨੂੰ ਉਪਾਵਾਂ ਤੇ ਵਿਚਾਰ ਕਰ ਰਿਹਾ ਹੈ, ਜਿਹਦੇ ਵਿੱਚ ਐਡੀਸ਼ਨਲ ਰਿਸੋਰਸਸ ਜਿਹੜੇ ਨੇ ਉਹਨਾਂ ਨੂੰ ਬਾਰਡਰ ਤੇ ਲਾਗੂ ਕਰਨਾ ਵੀ ਸ਼ਾਮਿਲ ਹੈ, ਜਿਹਦੇ ਵਿੱਚ ਤਾਂ ਕਿ ਬਾਰਡਰ ਦੀ ਜਿਹੜੀ ਸੁਰੱਖਿਆ ਹੈ ਉਹਨੂੰ ਹੋਰ ਮਜ਼ਬੂਤ ਕੀਤਾ ਜਾਵੇ, ਕਿਉਂਕਿ ਇਹੀ ਬੇਸਿਕਲੀ ਇੱਕ ਵੱਡਾ ਨੁਕਤਾ ਹੈ ਨਾ ਕਿ ਡਰੱਗਸ ਆ ਰਹੇ ਨੇ ਤੇ ਗੈਰ ਕਾਨੂੰਨੀ ਪ੍ਰਵਾਸੀ ਆ ਰਹੇ ਨੇ। ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਡੋਨਲਡ ਟਰੰਪ ਦੀਆਂ ਜਿਹੜੀਆਂ ਧਮਕੀਆਂ ਨੇ ਇਹਨੂੰ ਉਹ ਕਿਸ ਤਰ੍ਹਾਂ ਤੇ ਕਿੰਨਾ ਕੁ ਅਮਲੀ ਜਾਮਾ ਪਹਿਨਾਉਂਦੇ ਨੇ, ਬਟ ਹਾਲ ਦੀ ਘੜੀ ਕੈਨੇਡੀਅਨ ਪੋਲਿਟਿਕਸ ਅਤੇ ਕੈਨੇਡੀਅਨ ਬਿਜ਼ਨੈਸਸ ਦੇ ਵਿੱਚ ਜਿਹੜਾ ਇਹ ਟਰੰਪ ਦੀ ਧਮਕੀ ਹੈ ਇਹ ਕਾਫੀ ਗੂੰਜ ਰਹੀ ਹੈ। ਦਾਖਲਿਆਂ ਵਿੱਚ ਕਮੀ ਦੇ ਚੱਲਦਿਆਂ ਸ਼ੈਰੀਡਨ ਕਾਲਜ ਆਪਣੇ 40 ਪ੍ਰੋਗਰਾਮਸ ਨੂੰ ਮੁਅੱਤਲ ਕਰ ਰਿਹਾ ਹੈ ਅਤੇ ਸਟਾਫ ਦੀਆਂ ਛਾਂਟੀਆਂ ਵੀ ਕੀਤੀਆਂ ਜਾ ਰਹੀਆਂ ਨੇ। ਕਾਲਜ ਦੀ ਪ੍ਰੈਜ਼ੀਡੈਂਟ ਜੈਨਟ ਮੋਰਿਸਨ ਵੱਲੋਂ ਆਏ ਬਿਆਨ ਅਨੁਸਾਰ ਕਾਲਜ ਦਾ ਅਨੁਮਾਨ ਹੈ ਕਿ ਅਗਲੇ ਸਾਲ 30% ਘੱਟ ਵਿਦਿਆਰਥੀ ਦਾਖਲਾ ਲੈਣਗੇ, ਜਿਸ ਨਾਲ ਰੈਵਨਿਊ ਵਿੱਚ ਤਕਰੀਬਨ $112 ਮਿਲੀਅਨ ਦੀ ਕਮੀ ਆਵੇਗੀ। ਮੋਰਿਸਨ ਨੇ ਕਿਹਾ ਕਿ ਲੰਬੇ ਸਮੇਂ ਤੋਂ ਘੱਟ ਫੰਡਿੰਗ, ਬਦਲਦੀਆਂ ਸਰਕਾਰੀ ਨੀਤੀਆਂ ਅਤੇ ਸੋਸ਼ਲ, ਟੈਕਨੋਲੋਜੀਕਲ ਅਤੇ ਇਕਨੋਮਿਕ ਡਿਸਰਪਸ਼ਨਸ ਦੇ ਦੌਰਾਨ ਸ਼ੈਰੀਡਨ ਨੂੰ ਵਿੱਤੀ ਤੌਰ ਤੇ ਸਸਟੇਨੇਬਲ ਅਤੇ ਵਾਈਬ੍ਰੈਂਟ ਕਮਿਊਨਿਟੀ ਬਣੇ ਰਹਿਣ ਲਈ ਇਹ ਬਦਲਾਅ ਜ਼ਰੂਰੀ ਸਨ, ਇਹ ਐਡਜਸਟਮੈਂਟਸ ਜ਼ਰੂਰੀ ਸਨ। ਮੁਅੱਤਲ ਕੀਤੇ ਜਾ ਰਹੇ ਪ੍ਰੋਗਰਾਮਸ ਵਿੱਚ ਅਪਲਾਈਡ ਸਾਇੰਸ ਐਂਡ ਟੈਕਨੋਲੋਜੀ ਦੀ ਫੈਕਲਟੀ ਵਿੱਚ 13, ਬਿਜ਼ਨਸ ਪ੍ਰੋਗਰਾਮਸ ਦੇ 13, ਐਨੀਮੇਸ਼ਨ ਆਰਟਸ ਐਂਡ ਡਿਜ਼ਾਈਨ ਦੀ ਫੈਕਲਟੀ ਵਿੱਚ 6, ਅਪਲਾਈਡ ਹੈਲਥ ਐਂਡ ਕਮਿਊਨਿਟੀ ਸਟੱਡੀਜ਼ ਦੀ ਫੈਕਲਟੀ ਵਿੱਚ 5 ਅਤੇ ਹਿਊਮੈਨਿਟੀ ਅਤੇ ਸੋਸ਼ਲ ਸਾਇੰਸ ਵਿੱਚ 3 ਪ੍ਰੋਗਰਾਮ ਸ਼ਾਮਿਲ ਹਨ। ਕਾਲਜ ਦੀ ਵੈਬਸਾਈਟ ਅਨੁਸਾਰ ਜਿਹੜੇ ਵਿਦਿਆਰਥੀ ਵਰਤਮਾਨ ਵਿੱਚ ਇਹਨਾਂ ਪ੍ਰੋਗਰਾਮਸ ਵਿੱਚ ਦਾਖਲ ਹਨ ਉਹ ਸਟਿਲ ਗ੍ਰੈਜੂਏਟ ਹੋਣ ਦੇ ਯੋਗ ਹੋਣਗੇ। ਫੈਡਰਲ ਸਰਕਾਰ ਦੁਆਰਾ ਇੰਟਰਨੈਸ਼ਨਲ ਪੋਸਟ ਸੈਕੰਡਰੀ ਸਟੂਡੈਂਟਸ ਲਈ ਸਟੱਡੀ ਪਰਮਿਟ ਤੇ ਕੈਪ ਲਗਾਉਣ ਦੇ ਐਲਾਨ ਕਰਨ ਤੋਂ ਬਾਅਦ ਸ਼ੈਰੀਡਨ ਕਾਲਜ ਵਿੱਤੀ ਚੁਣੌਤੀਆਂ ਦਾ ਸਾਹਮਣਾ ਕਰਨ ਵਾਲੇ ਲੇਟੈਸਟ ਕਾਲਜਸ 'ਚੋਂ ਹੈ। ਸਰਕਾਰ ਨੇ ਕਿਹਾ ਕਿ ਕੈਪ ਦਾ ਮਕਸਦ ਇਸ ਸਾਲ ਨਵੇਂ ਸਟੂਡੈਂਟ ਵੀਜ਼ਿਆਂ ਦੀ ਗਿਣਤੀ ਨੂੰ 1/3 ਤੋਂ ਵੀ ਜ਼ਿਆਦਾ ਘਟਾਉਣਾ ਹੈ। ਫੈਡਰਲ ਸਰਕਾਰ ਨੇ ਕਿਹਾ ਸੀ ਕਿ 2024 ਲਈ 360,000 ਸਟੱਡੀ ਪਰਮਿਟ ਮਨਜ਼ੂਰ ਕੀਤੇ ਜਾਣਗੇ, ਜੋ ਕਿ 2023 ਦੀ ਤੁਲਨਾ 'ਚ 35% ਕਟੌਤੀ ਹੈ। ਉਸ ਤੋਂ ਬਾਅਦ ਸਤੰਬਰ ਵਿੱਚ ਫੈਡਰਲ ਸਰਕਾਰ ਨੇ ਕਿਹਾ ਸੀ ਕਿ ਉਹ ਇੰਟਰਨੈਸ਼ਨਲ ਸਟੱਡੀ ਪਰਮਿਟਸ ਦੀ ਗਿਣਤੀ ਵਿੱਚ ਹੋਰ 10% ਦੀ ਕਟੌਤੀ ਕਰੇਗੀ। ਕੈਨੇਡੀਅਨ ਨਿਊਜ਼ ਆਰਗੇਨਾਈਜੇਸ਼ਨਸ ਦੇ ਇੱਕ ਸਮੂਹ ਨੇ ਚੈਟ GPT ਦੇ ਡਿਵੈਲਪਰ OpenAI ਤੇ ਮੁਕੱਦਮਾ ਦਾਇਰ ਕੀਤਾ ਹੈ। ਮੁਕੱਦਮਾ ਕਰਨ ਵਾਲਿਆਂ ਵਿੱਚ CBC ਰੇਡੀਓ ਕੈਨੇਡਾ, ਪੋਸਟ ਮੀਡੀਆ, ਮੈਟਰੋਲੈਂਡ, ਟੋਰੋਂਟੋ ਸਟਾਰ, ਦ ਗਲੋਬ ਐਂਡ ਮੇਲ ਅਤੇ ਦ ਕੈਨੇਡੀਅਨ ਪ੍ਰੈਸ ਸ਼ਾਮਲ ਨੇ। ਇਹਨਾਂ ਅਦਾਰਿਆਂ ਨੇ ਇੱਕ ਸਾਂਝੇ ਬਿਆਨ 'ਚ ਕਿਹਾ ਕਿ OpenAI ਕੈਨੇਡੀਅਨ ਮੀਡੀਆ ਤੋਂ ਵੱਡੀ ਮਾਤਰਾ ਵਿੱਚ ਸਮੱਗਰੀ ਚੁੱਕ ਕੇ ਕਾਪੀਰਾਈਟਸ ਦੀ ਵਾਇਲੇਸ਼ਨ ਕਰ ਰਿਹਾ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ OpenAI ਸਮੱਗਰੀ ਦੇ ਮਾਲਕਾਂ ਨੂੰ ਉਹਨਾਂ ਤੋਂ ਇਜਾਜ਼ਤ ਲਏ ਬਿਨਾਂ ਜਾਂ ਉਹਨਾਂ ਨੂੰ ਮੁਆਵਜ਼ੇ ਦਿੱਤੇ ਬਿਨਾਂ ਉਹਨਾਂ ਦੇ ਕੰਟੈਂਟ ਨੂੰ ਯੂਜ਼ ਕਰ ਰਿਹਾ ਤੇ ਉਸ ਤੋਂ ਬੈਨੀਫਿਟ ਲੈ ਰਿਹਾ। ਸ਼ੁੱਕਰਵਾਰ ਨੂੰ ਇੰਟੀਰੀਅਰ ਸੁਪੀਰੀਅਰ ਕੋਰਟ ਆਫ ਜਸਟਿਸ ਵਿੱਚ ਦਾਇਰ ਇਸ ਮੁਕੱਦਮੇ ਵਿੱਚ OpenAI ਕੋਲੋਂ ਹਰਜਾਨੇ ਲੈਣ ਅਤੇ ਇਹਨਾਂ ਕੰਪਨੀਆਂ ਦੀ ਸਮੱਗਰੀ ਵਰਤ ਕੇ ਕਮਾਏ ਗਏ ਕਿਸੇ ਵੀ ਪ੍ਰੋਫਿਟ ਦੇ ਭੁਗਤਾਨ ਦੀ ਮੰਗ ਕੀਤੀ ਗਈ ਹੈ। ਨਾਲ ਹੀ ਓਪਨ ਏਆਈ ਨੂੰ ਭਵਿੱਖ ਵਿੱਚ ਇਹਨਾਂ ਨਿਊਜ਼ ਅਦਾਰਿਆਂ ਦੀ ਸਮੱਗਰੀ ਦੀ ਵਰਤੋਂ ਕਰਨ ਤੇ ਪਾਬੰਦੀ ਲਗਾਉਣ ਦੇ ਹੁਕਮ ਦੀ ਵੀ ਮੰਗ ਕੀਤੀ ਗਈ ਹੈ। ਜਨਰੇਟਿਵ ਏਆਈ ਇੱਕ ਸਧਾਰਨ ਪ੍ਰੋਂਪਟ ਦੇ ਆਧਾਰ ਤੇ ਟੈਕਸਟ, ਫੋਟੋ, ਵੀਡੀਓ ਅਤੇ ਕੰਪਿਊਟਰ ਕੋਡ ਬਣਾ ਸਕਦਾ ਹੈ, ਪਰ ਇਹ ਸਿਸਟਮ ਪਹਿਲਾਂ ਤੋਂ ਮੌਜੂਦ ਸਮੱਗਰੀ ਦੇ ਜਿਹੜਾ ਵਿਸ਼ਾਲ ਸਮੁੰਦਰ ਹੈ ਉਹਦਾ ਅਧਿਐਨ ਕਰਦਾ ਹੈ। ਇਹ ਸਨ ਇਸ ਹਫ਼ਤੇ ਦੀਆਂ ਅਹਿਮ ਖ਼ਬਰਾਂ। ਹੁਣ ਅਗਲੇ ਹਫ਼ਤੇ ਤੱਕ ਇਜਾਜ਼ਤ ਦਿਓ। ਧੰਨਵਾਦ।